कर्ता पुरुष निर्भव निर्वैर अकाल मूरत अजूनी सैभं गुरुप्रसाद नहीं जान जाए कसुरूप रेखं कहाँ बास ता को फिरे कौन पेखं कहा नाम ता को कहाँ कह कहावे कहा मैं बखानो कहे मो नयावे श्री नानक पुरखो तमंग परंपरावर नाथ युगल चरण मम बंदना धर पर धर कर्माथ कहां तुच्छ प्रभ बुद्ध हमारी वर्ण सके महिमा जो तिहारी हम ना सकत कर सिफत तुम्हारी आप लेहो तुम कथा सुधारी श्री वाहे गुरु साहिब जीओ हर दूजड़ी लाव सतगुर पुरख मिलाया बलराम जीओ निरपौ पै मन होए होमे मैल गवाया बलराम जीओ निर्मल पौ पाया हर गुण गाया हर वेखे राम हदूरे हर आत्म राम पसारिया स्वामी सर्व रहया पर पूरे अंतर बाहर हर प्रवे को मिल हर जन मंगल गाए चंद नानक दूजी लाव चलाई अनहद शब्द बजाए अंतर बाहर हर प्रवे को मिल हर जन मंगल गाए जन नानक दूजी लाव चलाई अनहद शब्द बजाए जन नानक दूजी लाव चलाई अनहद शब्द बजाए परम सन्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे मुकद्दस कदमां च विराजमान गुरु प्यारी साध संगत गुरुदेव जी की महान इनायत का सदका साढ़े सार्यां दे सिर ते बख्शिशमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है शुरुआत करन दा बल भी साहिब जी ने अपने चरण कमलों च प्रदान किया है। सतगुरु जी दे दर तो निवाजे हुए महान रसक कीर्तनिया तो ਬੜੇ ਵਜਦ ਵਿੱਚ ਆਨੰਦ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਵਾਰ ਦੀ ਤਰ੍ਹਾਂ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਇਨਾਇਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ ਪਰਮਾਤਮਾ ਨਾਲ ਪ੍ਰਣਾਏ ਜਾਣ ਦਾ ਸਭ ਤੋਂ ਪਹਿਲਾ ਸਾਧਨ ਹੈ ਕਰਤਾ ਪੁਰਖ ਦੇ ਨਿਯਮ ਨਾਲ ਜੁੜਨਾ। ਹਰੇਕ ਦਾ ਵਿਰੋਧ ਜਿਤਨੀ ਦੇਰ ਮਨ ਕਰਦਾ ਰਹੇ, ਮਨ ਵਿੱਚ ਦੂਜਿਆਂ ਪ੍ਰਤੀ ਵੈਰ ਦਾ ਭਾਵ ਚੱਲਦਾ ਰਹੇ, ਉਤਨੀ ਦੇਰ ਤੱਕ ਪਰਮਾਤਮਾ ਮਿਲਾਪ ਦਾ ਪਹਿਲਾ ਕਦਮ ਵੀ ਨਹੀਂ ਚੁੱਕਿਆ ਜਾਂਦਾ ਜਿਤਨੀ ਦੇਰ ਮਨ ਦੂਜਿਆਂ ਲਈ ਵੈਰ ਲਈ ਭਰਿਆ ਰਹੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਕਹਿੰਦੇ ਨੇ ਮਨ ਆਪਣੇ ਅਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ। ਪੁਰਖਾ, ਜਦ ਕੋਈ ਆਪਣੇ ਮਨ ਵਿੱਚੋਂ ਈਰਖਾ ਵੈਰ ਵਿਰੋਧ ਅਤੇ ਇਹ ਤਮਾਮ ਬੁਰਾਈਆਂ ਦਾ ਨਾਸ਼ ਕਰ ਲੈਂਦਾ, ਇਹਨਾਂ ਨੂੰ ਮਿਟਾ ਲੈਂਦਾ ਹੈ, ਧਰਮ ਦੀ ਸਾਧਨਾ ਦੂਜੇ ਜਗਤ ਦਾ ਸੁਧਾਰ ਨਹੀਂ ਹੈ, ਧਰਮ ਦੀ ਸਾਧਨਾ ਆਪਣੇ ਆਪ ਦਾ ਸੁਧਾਰ ਹੈ। ਆਪਣੇ ਆਪ ਨੂੰ ਸਹੀ ਮਾਰਗ 'ਤੇ ਲਿਆਉਣਾ ਧਰਮ ਦੀ ਸਾਧਨਾ ਕਹਿੰਦੇ ਨੇ। ਬੜੇ ਮਹਾਂਬੋਲ ਸਤਿਗੁਰੂ ਪਾਤਸ਼ਾਹ ਜੀ ਦੇ ਧਰਮ ਖੰਡ ਵਿੱਚ ਪ੍ਰਵੇਸ਼ ਕਰਨਾ, ਜਪਦਿਆਂ ਜਪਦਿਆਂ ਪ੍ਰੇਮ ਨਾਲ ਕਰਤੇ ਪੁਰਖ ਦਾ ਜਪ ਕਰਨਾ ਔਰ ਗੁਰੂ ਦੇ ਬਖਸ਼ੇ ਹੋਏ ਨਿਯਮ ਅਨੁਸਾਰ ਆਪਣਾ ਜੀਵਨ ਜੀਵਣ ਲਈ ਤਿਆਰ ਹੋਣਾ ਔਰ ਗੁਰੂ ਚਰਨਾਂ 'ਚ ਅਰਦਾਸ ਕਰਨੀ ਕਿ ਹੇ ਗੁਰੂ, ਤੇਰੀ ਮਿਹਰ ਹੋ ਜਾਏ, ਤੇਰੀ ਬਖਸ਼ਿਸ਼ ਹੋ ਜਾਏ ਅਤੇ ਮੈਨੂੰ ਤੇਰੇ ਨਿਯਮ ਵਿੱਚ ਚੱਲਣਾ ਆ ਜਾਏ, ਅਰਦਾਸ ਵਿੱਚ ਮਨ ਜੁੜ ਜਾਣਾ। ਇਹ ਕੋਈ ਇੱਕ ਸਾਲ ਪਹਿਲਾਂ ਦੀ ਇਹ ਘਟਨਾ ਹੈ, ਮੇਰੇ ਖਿਆਲ ਵਿੱਚ ਆ ਗਈ ਅਤੇ ਮੈਂ ਆਪ ਨੂੰ ਸਰਵਣ ਕਰਾਂਦਾ। ਟੋਰਾਂਟੋ ਏਅਰਪੋਰਟ 'ਤੇ ਇੱਕ ਕਲੀਨ ਸੇਵਨ ਸੱਜਣ ਮੈਨੂੰ ਮਿਲੇ ਔਰ ਮੈਨੂੰ ਉਹਨਾਂ ਨੇ ਪਛਾਣ ਲਿਆ। ਇਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਦਰ ਦੀ ਵੱਡੀ ਦਾਤ ਹੈ ਜਿਸ ਦਾ ਕੋਈ ਮੁੱਲ ਨਹੀਂ ਚੁਕਾਇਆ ਜਾ ਸਕਦਾ। ਸੰਸਾਰ ਦੇ ਲੋਕ ਆਪਣੀ ਪਛਾਣ ਬਣਾਉਣ ਲਈ ਪਤਾ ਨਹੀਂ ਕਿੰਨਾ ਧਨ ਖਰਚਦੇ ਨੇ, ਪਤਾ ਨਹੀਂ ਕਿਤਨੇ ਪਾਪੜ ਵੇਲਦੇ ਨੇ ਔਰ ਕਿਤਨੇ ਮਹਾਨ ਕੰਮ ਲੋਕ ਕਰਦੇ ਨੇ, ਤਾਂ ਉਹਨਾਂ ਨੂੰ ਕਿਧਰੇ ਥੋੜ੍ਹੇ ਜਿਹੇ ਖਿੱਤੇ ਵਿੱਚ ਪਛਾਣ ਬਣਦੀ ਹੈ, ਥੋੜ੍ਹੇ ਜਿਹੇ ਥਾਂ 'ਚ ਲੋਕ ਜਾਣਦੇ ਨੇ। ਅਤੇ ਗੁਰੂ ਸੰਗਤਾਂ ਦੇ ਕਦਮਾਂ ਦੀ ਖਾਕ ਮਸਤਕ 'ਤੇ ਲਾਉਣ ਦਾ ਸਦਕਾ ਗੁਰੂ ਨਾਨਕ ਦੇਵ ਜੀ ਦੇ ਅਗੰਮੀ ਸ਼ਬਦ ਦਾ ਸਦਕਾ ਜਿੱਥੇ ਦਾਸ ਜਾਂਦਾ ਹੈ ਨਾ, ਉੱਥੇ ਪਛਾਣਨ ਵਾਲੇ ਸਭ ਜਗ੍ਹਾ ਹੀ ਮਿਲ ਜਾਂਦੇ ਨੇ। ਦਾਸ ਕਿਸੇ ਟ੍ਰੇਨ ਵਿੱਚ ਹੋਵੇ, 5-7 ਪਛਾਣਨ ਵਾਲੇ ਮਿਲ ਜਾਂਦੇ ਨੇ ਔਰ ਐਸਾ ਮਾਹੌਲ ਬਣ ਜਾਂਦਾ, ਟ੍ਰੇਨ ਵੀ ਆਪਣੇ ਘਰ ਵਾਂਗੂ ਲੱਗਣ ਲੱਗ ਪੈਂਦੀ। ਕਿਸੇ ਫਲਾਈਟ ਵਿੱਚ ਹੋਵੇ, ਦੁਨੀਆ ਦੇ ਕਿਸੇ ਮੁਲਕ ਵਿੱਚ ਹੋਵੇ, ਗੁਰੂ ਨਾਨਕ ਦੇ ਦਰ ਤੋਂ ਸਦਕੇ ਜਾਣ ਵਾਲੇ ਹਿਰਦੇ ਅੱਗੋਂ ਦੌੜ ਕੇ ਮਿਲਦੇ ਨੇ ਔਰ ਪਛਾਣ ਲੈਂਦੇ ਨੇ ਕਿ ਗੁਰੂ ਨਾਨਕ ਦੇ ਦਰ 'ਤੇ ਬੋਲਣ ਵਾਲਾ, ਗੁਰੂ ਨਾਨਕ ਦੇ ਦਰ 'ਤੇ ਇਹ ਆਵਾਜ਼ ਦੇਣ ਵਾਲਾ ਗੁਰੂ ਨਾਨਕ ਦੀਆਂ ਸੰਗਤਾਂ ਦਾ ਕੁੱਕਰ ਹੈ। ਸੰਗਤਾਂ ਦੂਰੋਂ ਪਛਾਣ ਲੈਂਦੀਆਂ। ਇਸ ਵਿੱਚ ਮੇਰੀ ਕੋਈ ਆਪਣੀ ਵਡਿਆਈ ਤਾਂ ਨਹੀਂ ਹੈ ਅਤੇ ਨਾ ਕਿਸੇ ਇਹ ਗੁਣ ਦੀ ਬਰਕਤ ਹੈ ਅਤੇ ਨਾ ਕਿਸੇ ਵਿੱਦਿਆ ਦਾ ਇਹ ਇੰਨਾ ਵੱਡਾ ਫਲ ਮਿਲ ਸਕਦਾ। ਮੈਂ ਅੰਦਰੋਂ ਆਪਣੇ ਪ੍ਰਾਣਾਂ ਤੋਂ ਇਸ ਗੱਲ ਨੂੰ ਤਸਲੀਮ ਕਰਦਾ, ਇਹ ਵਡਿਆਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ ਦੇ ਜੋੜਿਆਂ ਦੀ ਖਾਕ ਦਾ ਸਦਕਾ ਦਾਸ ਦੀ ਝੋਲੀ 'ਚ ਪਈ ਹੈ। ਸਾਰੀ ਦੁਨੀਆ 'ਤੇ ਸੰਗਤਾਂ ਪਛਾਣ ਲੈਂਦੀਆਂ ਨੇ ਬਈ ਗੁਰੂ ਕਾ ਕੁੱਕਰ ਆਇਆ ਹੈ। ਉਸ ਸੱਜਣ ਨੇ ਵੀ ਮੈਨੂੰ ਪਛਾਣ ਲਿਆ ਅਤੇ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਉਹ ਟੈਕਸੀ ਦਾ ਕੰਮ ਕਾਰ ਕਰਦਾ ਔਰ ਉਹਦਾ ਨਾਮ ਭਾਈ ਕਮਲਪ੍ਰੀਤ ਸਿੰਘ ਹੈ ਅਤੇ ਮੈਨੂੰ ਕਹਿਣ ਲੱਗਾ, ਤੁਸੀਂ ਕਿਸ ਗੁਰਦੁਆਰੇ ਜਾਣਾ? ਮੈਂ ਦੱਸਿਆ ਫਲਾਣੇ ਥਾਂ ਜਾਣਾ ਹੈ, ਨਾਲੇ ਮੈਨੂੰ ਛੱਡਣ ਵਾਸਤੇ ਗਿਆ ਅਤੇ ਨਾਲੇ ਰਸਤੇ ਵਿੱਚ ਉਸਨੇ ਗੁਰਮਤਿ ਦੀ ਗੱਲਬਾਤ ਸ਼ੁਰੂ ਕਰ ਲਈ। ਹੈਗਾ ਕਲੀਨ ਸੇਵ ਸੀ, ਗੱਲਬਾਤ ਕਾਫੀ ਇੰਟਰਸਟਡ ਹੋ ਗਈ, ਚੱਲਦਾ ਰਿਹਾ ਅਤੇ ਮੈਨੂੰ ਆਪਣੀ ਮੰਜ਼ਿਲ 'ਤੇ ਉਸਨੇ ਪਹੁੰਚਾ ਦਿੱਤਾ ਅਤੇ ਮੈਂ ਉਸਨੂੰ ਅਖੀਰ ਵਿੱਚ ਕਿਹਾ, ਮੈਂ ਕਿਹਾ ਜਿਸ ਤਰ੍ਹਾਂ ਦੇ ਗੁਰਮੁਖੋ ਤੁਹਾਡੇ ਵਿਚਾਰ ਨੇ, ਮਨ ਤੁਹਾਡਾ ਪ੍ਰੇਮ ਨਾਲ ਭਰਿਆ ਹੋਇਆ ਅਤੇ ਤੁਸੀਂ ਕੇਸਾਂ ਦੀ ਬੇਅਦਬੀ ਕਿਉਂ ਕਰਦੇ ਹੋ, ਤੁਸੀਂ ਕਿਉਂ ਰੋਜ਼ ਆਪਣੇ ਕੇਸ ਕੱਟਦੇ ਹੋ? ਇਹ ਮੈਂ ਸਵਾਲ ਉਸ ਸੱਜਣ 'ਤੇ ਕੀਤਾ। ਕਿਉਂ ਨਹੀਂ ਗੁਰੂ ਦੇ ਨਿਯਮ ਵਿੱਚ ਆ ਜਾਂਦੇ? ਅਤੇ ਮੈਨੂੰ ਕਹਿਣ ਲੱਗੇ, ਗਿਆਨੀ ਜੀ ਬੜਾ ਮੁਸ਼ਕਲ ਹੈ, ਕਮ ਅਜ਼ ਕਮ ਇਸ ਜਨਮ ਵਿੱਚ ਤਾਂ ਬੜਾ ਮੁਸ਼ਕਲ ਹੈ, ਬਾਣੀ ਪੜ੍ਹਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਪਰ ਦਾੜਾ ਕੇਸ ਨਹੀਂ ਰੱਖ ਸਕਦੇ। ਮੈਂ ਕਿਹਾ ਕਾਰਨ ਕੀ? ਆਖਣ ਲੱਗਾ, ਜਿਸ ਕੰਪਨੀ ਵਿੱਚ ਮੈਂ ਨੌਕਰੀ ਕਰਦਾ ਹਾਂ ਨਾ, ਇਹ ਗੋਰਿਆਂ ਦੀ ਕੰਪਨੀ ਹੈ, ਏਅਰਪੋਰਟ ਲਿਮੋਜ਼ੀਨ ਨਾਮ ਦੀ ਉਹ ਕੰਪਨੀ। ਕਹਿੰਦਾ ਸਾਡੇ ਇੱਥੇ ਅਲਾਊਡ ਨਹੀਂ, ਇਹ ਹੈਟ ਸਾਨੂੰ ਪਾਉਣਾ ਪੈਂਦਾ, ਇਸ ਤਰ੍ਹਾਂ ਦਾ ਕੰਮ ਹੋਰ ਕੋਈ ਹੈ ਨਹੀਂ ਹੈ ਅਤੇ ਇਸ ਕਰਕੇ ਮੈਂ ਕਹਿ ਸਕਦਾ ਬਈ ਮੇਰੇ ਕੋਲੋਂ ਨਾ ਇਹ ਕੰਮ ਛੱਡਿਆ ਜਾਣਾ ਔਰ ਨਾ ਮੈਂ ਸਿੱਖੀ ਸਰੂਪ ਧਾਰਨ ਕਰ ਸਕਦਾ। ਹਾਂ, ਕਹਿੰਦਾ ਅਗਰ ਕਦੀ ਐਸਾ ਹੁੰਦਾ, ਇਹ ਕੰਪਨੀ ਸਿੱਖਾਂ ਦੀ ਹੁੰਦੀ ਤਾਂ ਫਿਰ ਮੈਂ ਹੱਸ ਕੇ ਅੰਮ੍ਰਿਤ ਛਕ ਸਕਦਾ ਸੀ ਔਰ ਇੱਕ ਦਿਨ ਵੀ ਨਾ ਲਗਾਉਂਦਾ ਅਤੇ ਮੈਂ ਮਹਾਰਾਜ ਦੇ ਜਾ ਕੇ ਅੰਮ੍ਰਿਤ ਛਕ ਲੈਂਦਾ, ਉਂਝ 5 ਬਾਣੀਆਂ ਦਾ ਪਾਠ ਮੈਂ ਰੋਜ਼ ਕਰਦਾ। 2-3 ਦਫ਼ਾ ਦਾਸ ਉਸ ਸੱਜਣ ਦੇ ਆਖਣ 'ਤੇ ਉਹਦੇ ਘਰ ਵੀ ਹੋ ਕੇ ਆਇਆ, ਸਾਰੇ ਪਰਿਵਾਰ ਨੂੰ ਮਿਲ ਕੇ ਆਇਆ। ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਬਈ ਇਹ ਕੰਪਨੀ ਸਿੱਖਾਂ ਦੀ ਹੋ ਜਾਏ। ਔਰ ਮਹਾਰਾਜ ਨੇ ਲਾਗੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪ੍ਰਾਰਥਨਾ ਸੁਣ ਲਈ। ਕੁਝ ਮਹੀਨਿਆਂ ਬਾਅਦ ਉਸ ਸੱਜਣ ਦਾ ਮੈਨੂੰ ਇੰਡੀਆ ਫੋਨ ਗਿਆ, ਆਖਣ ਲੱਗੇ ਗਿਆਨੀ ਜੀ ਅਰਦਾਸ ਗੁਰੂ ਚਰਨਾਂ 'ਚ ਪ੍ਰਵਾਨ ਹੋ ਗਈ ਹੈ ਔਰ ਕ੍ਰਿਸ਼ਮਾ ਹੀ ਹੋ ਗਿਆ, ਇੰਨੀ ਵੱਡੀ ਕੰਪਨੀ ਗੁਰਸਿੱਖਾਂ ਨੇ ਖਰੀਦ ਲਈ। ਅਤੇ ਮੈਂ ਕਿਹਾ ਹੁਣ ਫਿਰ ਤੇਰੇ ਕੋਲ ਕੀ ਕਾਰਨ ਰਹਿ ਗਿਆ ਜਦ ਗੁਰੂ ਨੇ ਐਡੀ ਵੱਡੀ ਤੇਰੀ ਅਰਦਾਸ ਆਪਣੇ ਦਰ ਵਿੱਚ ਪ੍ਰਵਾਨ ਕਰ ਲਈ ਜੋ ਕਦੀ ਹੋ ਹੀ ਨਹੀਂ ਸੀ ਸਕਦਾ, ਉਹ ਗੁਰੂ ਨੇ ਕਰ ਦਿੱਤਾ ਹੈ ਅਤੇ ਹੁਣ ਪਿੱਛੇ ਉਸਦਾ ਮੈਨੂੰ ਮੈਸੇਜ ਆਇਆ, ਇਹ ਟੈਕਸਟ ਮੈਸੇਜ, ਬਈ ਗੁਰੂ ਨਾਨਕ ਨੇ ਮਿਹਰ ਕਰ ਦਿੱਤੀ ਹੈ ਅਤੇ ਮੈਂ ਹੁਣ ਵਿਸਾਖੀ ਵਾਲੇ ਦਿਨ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਿਆ। ਜਦ ਵੀ ਕੋਈ ਗੁਰੂ ਚਰਨਾਂ ਵਿੱਚ ਬੈਠਦਾ ਹੈ, ਗੁਰੂ ਦਾ ਜਸ ਕਰਦਾ, ਜਪਣ ਲੱਗ ਪੈਂਦਾ ਹੈ, ਗੁਰੂ ਦੇ ਨਿਯਮ ਵਿੱਚ ਆ ਜਾਂਦਾ ਹੈ, ਅਤੇ ਫਿਰ ਗੁਰੂ ਐਸੀ ਖੇਡ ਵਰਤਾਉਂਦਾ ਹੈ ਜੋ ਸੰਸਾਰ 'ਤੇ ਨਾ ਹੋ ਸਕਣ ਵਾਲੀ ਗੱਲ ਹੋਵੇ, ਗੁਰੂ ਉਹ ਵੀ ਕਰ ਦਿੰਦਾ। ਇਹ ਗੁਰੂ ਦੇ ਹੱਥ ਵਿੱਚ ਵਡਿਆਈ ਹੈ। ਇਸ ਲਈ ਸਾਹਿਬ ਕਹਿੰਦੇ ਨੇ ਪਹਿਲੀ ਮਹਾਨ ਬਰਕਤ, ਮਹਾਨ ਸ਼ੁਰੂਆਤ ਹੈ ਗੁਰੂ ਦੇ ਨਿਯਮ ਵਿੱਚ ਆਉਣਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ। ਜਦ ਕੋਈ ਗੁਰੂ ਦੇ ਨਿਯਮ ਨੂੰ ਅਪਣਾ ਲੈਂਦਾ ਹੈ, ਗੁਰੂ ਦਾ ਮਰਿਆਦਾ, ਗੁਰੂ ਦਾ ਨਿਯਮ ਅਪਣਾਉਣ ਦਾ ਮਤਲਬ ਇਹ ਹੈ ਆਪਣਾ ਹੱਥ ਗੁਰੂ ਨਾਨਕ ਦੇ ਹੱਥ ਵਿੱਚ ਪਕੜਾਉਣਾ। ਅੰਮ੍ਰਿਤ ਛਕਣ ਦਾ ਇੰਨਾ ਹੀ ਮਤਲਬ ਹੈ, ਗੁਰੂ ਦੀ ਮਰਿਆਦਾ ਨੂੰ ਮੰਨਣ ਦਾ, ਜਾਪ ਕਰਨ ਦਾ, ਨਿਤਨੇਮ ਕਰਨ ਦਾ ਇੰਨਾ ਹੀ ਮਤਲਬ ਹੈ ਕਿ ਅਸੀਂ ਆਪਣਾ ਹੱਥ ਗੁਰੂ ਨਾਨਕ ਦੇਵ ਜੀ ਦੇ ਹੱਥ ਵਿੱਚ ਪਕੜਾ ਦਿੱਤਾ। ਅਤੇ ਫਿਰ ਜਿਸ ਦੀ ਬਾਂਹ ਗੁਰੂ ਨਾਨਕ ਪਕੜ ਲਵੇ, ਉਹਦੀ ਜ਼ਿੰਦਗੀ 'ਚ ਕੋਈ ਦੁੱਖ ਆ ਹੀ ਨਹੀਂ ਸਕਦਾ। ਉਹਦੇ ਜੀਵਨ ਨੂੰ ਸਦਾ ਬਰਕਤਾਂ ਨਾਲ, ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਹੋਇਆ ਦੇਖਿਆ ਜਾ ਸਕਦਾ। ਫਿਰ ਐਸੇ ਮਨੁੱਖ ਨੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਬ੍ਰਹਮ ਬੋਲਾਂ ਦਾ ਰਸ ਆਉਣ ਲੱਗ ਪੈਂਦਾ। ਐਸੇ ਮੈਂ ਸੱਜਣੋਂ ਚ ਘੱਟ ਦੇਖੇ ਨੇ, ਪਰ ਬੀਜ ਨਾਸ਼ ਨਹੀਂ ਹੈ। ਥਾਈਲੈਂਡ ਵਿੱਚ ਜਦ ਦਾਸ ਇੱਕ ਮਹੀਨਾ ਹਰ ਸਾਲ ਵਿੱਚ ਜਾ ਕੇ ਕਥਾ ਰਾਹੀਂ ਹਾਜ਼ਰੀਆਂ ਭਰਦਾ, ਅਤੇ ਉੱਥੇ ਇੱਕ ਗੁਰਮੁਖ ਆਤਮਾ ਨੇ, ਭਾਈ ਗੁਰਬਖਸ਼ ਸਿੰਘ ਉਹਨਾਂ ਦਾ ਨਾਮ ਹੈ, ਉਹਨਾਂ ਨੂੰ ਦੇਖ ਕੇ ਮੈਂ ਹੈਰਾਨ ਹੁੰਦਾ। ਸਵੇਰੇ 4 ਵਜੇ ਜੈਸੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ, ਉਹਨਾਂ ਨੇ ਪ੍ਰਕਾਸ਼ ਵੇਲੇ ਹੀ ਪਹੁੰਚ ਜਾਣਾ, ਅਤੇ ਫਿਰ 10 ਵਜੇ ਸਾਰੇ ਦੀਵਾਨ ਦੀ ਸਮਾਪਤੀ ਤੱਕ ਬੈਠ ਕੇ ਸਰਵਣ ਕਰਦੇ ਰਹਿਣਾ ਅਤੇ ਅਰਦਾਸ ਹੁਕਮਨਾਮੇ ਤੋਂ ਬਾਅਦ ਹੀ ਜਾਣਾ। ਇਸ ਤਰ੍ਹਾਂ ਦੀਆਂ ਹਾਜ਼ਰੀਆਂ ਭਰਨ ਵਾਲੀਆਂ ਆਤਮਾਵਾਂ ਬੜੀਆਂ ਥੋੜ੍ਹੀਆਂ ਹੁੰਦੀਆਂ ਨੇ। ਇੱਕ ਦਿਨ ਮੇਰੇ ਕਮਰੇ ਵਿੱਚ ਮੇਰੇ ਕੋਲ ਬੈਠਣ ਵਾਸਤੇ ਆਏ ਚੰਗੀ ਨਾਮ ਅਭਿਆਸੀ ਆਤਮਾ, ਅਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿ ਇਤਨਾ ਵੱਡਾ ਤੁਸੀਂ ਚੌਕੜਾ ਮਾਰ ਕੇ ਬੈਠਦੇ ਹੋ, ਸਵੇਰੇ 4 ਵਜੇ ਤੋਂ 10 ਵੱਜ ਜਾਂਦੇ ਨੇ, ਤੁਹਾਨੂੰ 6 ਘੰਟੇ ਤੱਕ ਇਹ ਜਿਹੜਾ ਹੈ ਬੈਠੇ ਹੋਏ ਦੇਖੀਦਾ ਹੈ, ਅਤੇ ਇਸ ਦਾ ਕਾਰਨ ਕੀ ਹੈ ਅਤੇ ਕਿਵੇਂ ਬੈਠ ਜਾਂਦੇ ਹੋ? ਮੈਨੂੰ ਕਹਿਣ ਲੱਗੇ ਬਸ ਰਸ ਆਉਣ ਲੱਗ ਪੈਂਦਾ, ਅਤੇ ਫਿਰ ਮੈਨੂੰ ਪਤਾ ਹੀ ਨਹੀਂ ਚੱਲਦਾ 10 ਕਦੋਂ ਵੱਜ ਜਾਂਦੇ ਨੇ। ਪਤਾ ਹੀ ਉਦੋਂ ਚੱਲਦਾ ਜਦ ਅਰਦਾਸ ਹੁੰਦੀ ਹੈ, ਵਿਚਕਾਰ ਪਤਾ ਹੀ ਨਹੀਂ ਚੱਲਦਾ ਸਮਾਂ ਕਦੋਂ ਨਿਕਲ ਗਿਆ। ਅਤੇ ਮੈਂ ਕਿਹਾ ਜਿਹੜਾ ਮਹਾਰਾਜ ਨੇ ਪਾਵਨ ਬਚਨ ਆਖਿਆ, ਜਦ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ, ਫਿਰ ਤੁਹਾਨੂੰ ਇਹ ਵੀ ਸੁਣਦਾ ਹੋਵੇਗਾ। ਅਤੇ ਜਦ ਮੈਂ ਇਹ ਕਿਹਾ ਨਾ, ਮੋਟੇ ਮੋਟੇ ਆਂਸੂ ਉਹਨਾਂ ਦੇ ਨੇਤਰਾਂ ਤੋਂ ਡਿੱਗਣ ਲੱਗ ਪਏ, ਅਤੇ ਮੈਨੂੰ ਕਹਿਣ ਲੱਗੇ ਹੋਰ ਤਾਂ ਕੁਝ ਨਾ ਆਖ ਸਕੇ, ਹੱਥ ਜੋੜ ਕੇ ਉਹਨਾਂ ਨੇ ਹਾਂ ਵਿੱਚ ਸਿਰ ਹੀ ਹਿਲਾਇਆ, ਅਤੇ ਮੈਂ ਸਮਝ ਗਿਆ ਬਈ ਉਸ ਰਸ ਨੂੰ ਇਹ ਬਿਆਨ ਨਹੀਂ ਕਰ ਸਕਦੇ। ਐਸੀਆਂ ਗੁਰਮੁਖ ਆਤਮਾਵਾਂ ਜਿਨ੍ਹਾਂ ਨੂੰ ਸੰਗਤ ਵਿੱਚ ਬੈਠਣਾ ਆਨੰਦਦਾਇਕ ਲੱਗਣ ਲੱਗ ਪੈਂਦਾ, ਰਸਦਾਇਕ ਲੱਗਣ ਲੱਗ ਪੈਂਦਾ ਹੈ। ਬੜੇ ਮਹਾਂਬੋਲ ਮੇਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ, ਉਹਨਾਂ ਨੂੰ ਫਿਰ ਅੰਦਰ ਬਾਹਰ ਇੱਕੋ ਹੀ ਵਸਦਾ ਹੋਇਆ ਪ੍ਰਭੂ ਦਿਖਾਈ ਪੈਣ ਲੱਗ ਪੈਂਦਾ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਇੱਥੇ ਹਰ ਜਨ ਦਾ ਮਤਲਬ ਹੈ ਗੁਰੂ ਦੀਆਂ ਸੰਗਤਾਂ ਵਿੱਚ ਬੈਠ ਕੇ ਉਹ ਗੁਰੂ ਦੇ ਗੁਣ ਗਾਉਣ ਲੱਗ ਪੈਂਦਾ, ਅਤੇ ਫਿਰ ਅੰਮ੍ਰਿਤ ਵੇਲੇ ਦੀ ਦਾਤ ਵੀ ਝੋਲੀ 'ਚ ਪਈ ਰਹਿੰਦੀ ਹੈ। ਅੰਮ੍ਰਿਤ ਵੇਲੇ ਜਾਗ ਕੇ ਉਸਨੂੰ ਵਾਹਿਗੁਰੂ 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 ਦਾ ਜਪ ਕਰਦੇ ਹੋਏ ਸੁਣਿਆ ਜਾ ਸਕਦਾ ਹੈ, ਔਰ ਫਿਰ ਪ੍ਰੇਮ ਨਾਲ ਜਪ ਨੂੰ ਉਹ ਬਾਰ ਬਾਰ ਦੁਹਰਾਉਂਦਾ ਹੈ। ਔਰ ਜਿਸ ਦਿਨ ਜਪ ਨਾ ਆਵੇ ਜਾਂ ਕੁਝ ਸਮੇਂ ਲਈ ਜਪ ਨਾਲੋਂ ਟੁੱਟ ਜਾਏ, ਤਾਂ ਫਿਰ ਐਸਾ ਮਨੁੱਖ ਦਾ ਹਿਰਦਾ ਜੋ ਇਸ ਤਰ੍ਹਾਂ ਦੀ ਅਵਸਥਾ ਦਾ ਮਾਲਕ ਹੈ, ਉਸਦਾ ਹਿਰਦਾ ਇੱਕ ਬੱਚੇ ਦੀ ਤਰ੍ਹਾਂ ਤੜਪਣ ਲੱਗ ਪੈਂਦਾ। ਜਿਵੇਂ ਬੱਚੇ ਨੂੰ ਦੁੱਧ ਮਾਂ ਦਾ ਨਾਣਾ ਪ੍ਰਾਪਤ ਹੋਵੇ ਤਾਂ ਬੱਚਾ ਚੀਖਾ ਮਾਰਦਾ, ਉੱਚੀ ਉੱਚੀ ਰੋਣ ਲੱਗ ਪੈਂਦਾ ਹੈ। ਮਹਾਰਾਜ ਜੀ ਦੇ ਬਚਨ ਨੇ ਕਹਿੰਦੇ, ਹੇ ਨਿਰੰਕਾਰ, ਮੈਂ ਹੁਣ ਤੇਰੇ ਜਪ ਬਿਨਾਂ ਇਸ ਤਰ੍ਹਾਂ ਨਹੀਂ ਰਹਿ ਸਕਦਾ, ਮੇਰੀ ਹਾਲਤ ਇਹ ਬਣ ਗਈ ਹੈ। ਨਾਨਕ ਬਾਰਿਕ ਤੁਮ ਮਾਤ ਪਿਤਾ, ਮੁੱਖ ਨਾਮ ਤੁਮਹਾਰੋ ਖੀਰਾ। ਤੇਰਾ ਨਾਮ ਮੇਰੇ ਮੁਖੜੇ ਵਿੱਚ, ਮੇਰੀ ਜ਼ਬਾਨ ਅਤੇ ਮੇਰੇ ਪ੍ਰਾਣਾਂ ਲਈ, ਖੀਰਾ ਦਾ ਮਤਲਬ ਹੈ ਦੁੱਧ, ਦੁੱਧ ਦੀ ਤਰ੍ਹਾਂ ਹੋ ਗਿਆ, ਹੁਣ ਮੇਰੇ ਕੋਲੋਂ ਤੇਰੇ ਜਪ ਬਿਨਾਂ ਰਿਹਾ ਨਹੀਂ ਜਾਂਦਾ। ਇਹ ਮਨ ਉਲਟ ਸਨਾਤਨ ਹੋਆ, ਮਨ ਦੀ ਅਵਸਥਾ ਬਦਲ ਜਾਂਦੀ ਹੈ। ਪਹਿਲੇ ਹਰ ਇੱਕ ਦੀ ਸ਼ਿਕਾਇਤ ਆਉਂਦੀ ਹੈ, ਬਈ ਮੇਰਾ ਮਨ ਨਾਮ 'ਚ ਲੱਗਦਾ ਨਹੀਂ ਹੈ, ਅਤੇ ਫਿਰ ਇਹ ਹੁੰਦਾ ਹੈ ਕਿ ਨਾਮ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ। ਨਾਮ ਖੁਮਾਰੀ ਬਣ ਜਾਂਦਾ ਹੈ, ਨਾਮ ਨਸ਼ਾ ਬਣ ਜਾਂਦਾ ਹੈ, ਔਰ ਨਾਮ ਮਨੁੱਖ ਦਾ ਭੋਜਨ ਵੀ ਬਣ ਜਾਂਦਾ। ਜੈਸੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਗੰਮੀ ਰਸ ਲਭ ਰੇਜ਼ ਬੋਲ ਨੇ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਇਹ ਆਖਣ ਔਖਾ ਸਾਚਾ ਨਾਉ ਦੇ ਦੋ ਅਰਥ ਬਣਦੇ ਨੇ, ਔਰ ਇੱਕ ਅਰਥ ਇਹ ਬਣਦਾ ਹੈ ਕਿ ਉਸ ਨਾਮ ਨਾਲ ਜੋ ਰਸ ਬਣਦਾ ਹੈ ਉਹ ਆਖਣਾ ਬੜਾ ਔਖਾ ਹੈ, ਬਾਹਰ ਦੱਸਿਆ ਨਹੀਂ ਜਾ ਸਕਦਾ। ਉਸਦੀ ਤਰਜ਼ੇ ਜ਼ਿੰਦਗੀ, ਉਸਦਾ ਖੇੜਾ, ਉਸਦੀ ਮੁਸਕਰਾਹਟ, ਉਸਦੀ ਨਿਮਰਤਾ, ਉਸਦਾ ਹਰ ਇੱਕ ਤੋਂ ਸਦਕੇ ਜਾਣਾ, ਇਹ ਤਾਂ ਦੱਸ ਦਿੰਦਾ ਕਿ ਅੰਦਰ ਕੋਈ ਮਹਾਨ ਟਿਕਾਓ ਹੈ, ਅੰਦਰ ਕੋਈ ਮਹਾਨ ਖੇੜਾ ਹੈ। ਪਰ ਉਹ ਖੁਦ ਬੋਲ ਕੇ ਉਸਨੂੰ ਦੱਸ ਨਹੀਂ ਸਕਦਾ, ਆਖਣ ਔਖਾ ਸਾਚਾ ਨਾਉ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਮਹਾਂਪੁਰਖਾਂ ਦਾ ਇੱਕ ਵਾਕਿਆ ਹੈ। ਇੱਕ ਦਫਾ ਉਹ ਸੰਗਤ ਵਿੱਚ ਬੈਠੇ ਸਨ, ਔਰ ਸਟੇਜ ਸਕੱਤਰ ਨੇ ਅਨਾਊਂਸ ਕੀਤਾ, ਬਈ ਪਰਮਾਤਮਾ ਦਾ ਨਾਮ ਕੀ ਹੈ ਅਤੇ ਨਾਮ ਦਾ ਰਸ ਕੀ ਹੈ, ਇਹ ਤੁਹਾਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ 20 ਮਿੰਟ ਉਹਨਾਂ ਨੇ ਬੋਲਣਾ ਹੈ, ਅਤੇ 20 ਮਿੰਟ ਤੁਹਾਨੂੰ ਬੋਲ ਕੇ ਸੁਣਾਉਣਗੇ ਨਾਮ ਕੀ ਹੈ ਅਤੇ ਉਸਦਾ ਰਸ ਕੀ ਹੈ। ਔਰ ਹਕੀਕਤ ਜਾਣਨਾ 20 ਮਿੰਟਾਂ ਲਈ ਬਾਬਾ ਗੁਰਮੁਖ ਸਿੰਘ ਸੰਗਤ ਵਿੱਚ, ਬਾਬਾ ਅਤਰ ਸਿੰਘ ਜੀ ਸੰਗਤ ਵਿੱਚ ਖੜ੍ਹੇ ਤਾਂ ਹੋ ਗਏ, ਪਰ ਉਹਨਾਂ ਦੀਆਂ ਅੱਖਾਂ ਤੋਂ ਜਲ ਜਾਂਦਾ ਰਿਹਾ, ਔਰ 20 ਮਿੰਟ ਰੋਂਦੇ ਰਹੇ। ਬੰਦਾ ਹਾਸੇ ਕਿਸੇ ਦੇ ਬੜੀ ਦੇਰ ਤੱਕ ਸੁਣ ਸਕਦਾ, ਸਾਰਾ ਦਿਨ ਸੁਣ ਸਕਦਾ, ਘੰਟਿਆਂ ਬੱਧੀ ਸੁਣ ਸਕਦਾ ਹੈ, ਪਰ ਭਾਵੇਂ ਆਪਣਾ ਹੀ ਬੱਚਾ ਹੋਵੇ ਅਤੇ ਰੋਣ ਲੱਗ ਪਵੇ, ਰੋਣਾ 2 ਮਿੰਟ ਤੋਂ ਵੱਧ ਨਹੀਂ ਕਿਸੇ ਦਾ ਸੁਣਿਆ ਜਾ ਸਕਦਾ। ਕਿਉਂਕਿ ਰੋਣਾ ਸੁਣਨਾ ਬੜਾ ਔਖਾ ਹੈ, ਅਤੇ ਰੋਣਾ ਪੈਦਾ ਵੀ ਨਹੀਂ ਆਉਂਦਾ ਛੇਤੀ, ਰੋਣਾ ਗਹਿਰਾਈ ਤੋਂ ਪੈਦਾ ਆਉਂਦਾ। ਹੱਸਣਾ ਤਾਂ ਉੱਪਰ ਉੱਪਰ ਦਾ ਹੈ, ਇਸ ਲਈ ਹੱਸਣਾ ਇੱਕਦਮ ਬੰਦ ਵੀ ਹੋ ਜਾਂਦਾ, ਅਤੇ ਕੋਈ ਰੋਣ ਲੱਗ ਪਏ ਨਾ, ਉਸਨੂੰ ਜਿਉਂ ਕੋਈ ਸਿਰ ਪਲੋਸੇ ਆਖੇ ਚੁੱਪ ਕਰ ਚੁੱਪ ਕਰ, ਤਿਉਂ ਉਹਦਾ ਹੋਰ ਰੋਣਾ ਜਾਰੀ ਹੋ ਜਾਂਦਾ। ਕਿਉਂਕਿ ਰੋਣਾ ਉੱਪਰੋਂ ਉੱਪਰੋਂ ਨਹੀਂ ਹੁੰਦਾ, ਰੋਣੇ ਦੀ ਅਵਸਥਾ ਅੰਦਰੋਂ ਆਉਂਦੀ ਹੈ। ਤੁਸੀਂ ਵੀ ਕਦੀ ਕਦੀ ਥੋੜ੍ਹਾ ਜਿਹਾ ਅੰਦਰ ਚਲੇ ਜਾਂਦੇ ਹੋ, ਜਦ ਗੁਰੂ ਦੀ ਵਿਚਾਰ ਸੁਣਦਿਆਂ ਸੁਣਦਿਆਂ ਅੱਖਾਂ ਭਰ ਜਾਂਦੀਆਂ ਨੇ ਨਾ, ਅਤੇ ਆਂਸੂ ਡਬ ਡਬਾਉਣ ਲੱਗਦੇ ਨੇ, ਅਤੇ ਫਿਰ ਪਤਾ ਚੱਲਦਾ ਇੱਕ ਦੋ ਪਲ ਅਸੀਂ ਅੰਦਰ ਚਲੇ ਗਏ, ਪਰ ਇਹ ਅਵਸਥਾ ਜ਼ਿਆਦਾ ਦੇਰ ਨਹੀਂ ਰਹਿੰਦੀ, ਫਿਰ ਝਟਪਟ ਅਸੀਂ ਫਿਰ ਬਾਹਰ ਆ ਜਾਂਦੇ, ਥੋੜ੍ਹੀਆਂ ਜਿਹੀਆਂ ਤਾਂ ਅੱਖਾਂ ਭਰਦੀਆਂ ਨੇ। ਇੱਕ ਆਲਮ ਦੇ ਦੋ ਬੋਲ ਬੜੇ ਕੀਮਤੀ ਨੇ, ਕਹਿੰਦੇ, ਥੰਮਤੇ ਥੰਮੇਗੇ ਆਂਸੂ, ਰੋਣਾ ਹੈ ਕੋਈ ਹੱਸੀ ਨਹੀਂ। ਇਹ ਰੋਣ ਵਾਲੇ ਦਾ ਰੋਣਾ ਇੱਕਦਮ ਬੰਦ ਨਹੀਂ ਆਉਂਦਾ, ਇਸ ਨੂੰ ਤਾਂ ਥੋੜ੍ਹਾ ਸਮਾਂ ਲੱਗ ਜਾਂਦਾ, ਨੋਰਮਲ ਹੁੰਦਿਆਂ ਰੋਣਾ ਬੰਦ ਹੁੰਦਿਆਂ ਸਮਾਂ ਲੱਗ ਜਾਂਦਾ। ਹਾਂ, ਕੋਈ ਬੜਾ ਖਿੜਖਿੜਾ ਕੇ ਹੱਸ ਰਿਹਾ ਹੋਵੇ ਅਤੇ ਉਸਨੂੰ ਇੰਨਾ ਹੀ ਕਹਿ ਦੇਈਏ ਬਈ ਮੂੰਹ ਬੰਦ ਕਰ, ਕੀ ਪਾਗਲਾਂ ਵਾਂਗੂ ਹੱਸਦਾ ਪਿਆ ਹੈ। ਉਸੇ ਵੇਲੇ ਹੱਸਣ ਨੂੰ ਬ੍ਰੇਕ ਲੱਗ ਜਾਂਦੀ ਹੈ, ਹੱਸਣਾ ਉਸੇ ਵੇਲੇ ਬੰਦ ਹੋ ਜਾਂਦਾ। ਕਾਰਨ ਪਤਾ ਕੀ ਹੈ? ਇਹ ਹੱਸਣਾ ਉੱਪਰੋਂ ਉੱਪਰੋਂ ਆਉਂਦਾ ਹੈ। ਆਂਸੂ ਬੜੇ ਗਹਿਰੇ ਹੁੰਦੇ ਨੇ ਅਤੇ ਇਹਨਾਂ ਨੂੰ ਸੁਣਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਕੋਈ ਰੋਂਦਾ ਹੋਇਆ ਬੰਦਾ ਸਾਹਮਣੇ ਬੈਠਾ ਹੋਵੇ, ਤੁਹਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਹ ਰੋਣ ਤੋਂ ਚੁੱਪ ਕਰ ਜਾਏ। ਪਰ 20 ਮਿੰਟ ਤੱਕ ਸੰਗਤਾਂ ਉਸ ਕਰੁਣਾਮਈ ਦ੍ਰਿਸ਼ ਨੂੰ ਦੇਖਦੀਆਂ ਰਹੀਆਂ ਅਤੇ 20 ਮਿੰਟਾਂ ਬਾਅਦ ਮਹਾਂਪੁਰਖਾਂ ਨੇ ਹੱਥ ਜੋੜ ਕੇ ਕਿਹਾ, ਆਖਣ ਲੱਗੇ, ਗੁਰੂ ਪਿਆਰੀ ਸਾਧ ਸੰਗਤ, ਨਾਮ ਜਪਿਆ ਤਾਂ ਜਾ ਸਕਦਾ ਹੈ ਪਰ ਨਾਮ ਦੱਸਿਆ ਨਹੀਂ ਜਾ ਸਕਦਾ। ਇਸ ਦਾ ਰਸ ਅੰਦਰ ਲਿਆ ਤਾਂ ਜਾ ਸਕਦਾ ਹੈ, ਰਸ ਲੈਣ ਵਾਸਤੇ ਹੀ ਕਰਤਾ ਪੁਰਖ ਨੇ ਨਾਮ ਦੀ ਦਾਤ ਮਨੁੱਖ ਦੀ ਝੋਲੀ 'ਚ ਪਾਈ ਹੈ। ਇਸ ਦਾ ਰਸ ਲਿਆ ਜਾ ਸਕਦਾ ਹੈ ਪਰ ਬਾਹਰ ਕਿਹਾ ਨਹੀਂ ਜਾ ਸਕਦਾ, ਬਾਹਰ ਆਖਿਆ ਨਹੀਂ ਜਾ ਸਕਦਾ, ਚੱਖਣਾ ਹੋ ਜਾਂਦਾ, ਦੱਸਣਾ ਨਹੀਂ ਆਉਂਦਾ। ਇਸ ਲਈ ਮੇਰੇ ਸਾਹਿਬ ਫਰਮਾਨ ਕਰਦੇ ਨੇ, ਫਿਰ ਹੌਲੀ ਹੌਲੀ ਇਹ ਨਾਮ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਨਾਮ ਦਾ ਉਚਾਰਣ ਆਪਣੀ ਜ਼ਬਾਨ ਨਾਲ ਕਰਨਾ ਹੈ ਅਤੇ ਪ੍ਰਵੇਸ਼ ਅੰਦਰ ਕਰਾਉਣ ਵਾਸਤੇ ਇਸ ਨਾਮ ਨੂੰ ਧਿਆਨ ਨਾਲ ਸੁਣਨਾ ਹੈ। ਸੁਣਦਿਆਂ ਸੁਣਦਿਆਂ ਹੌਲੀ ਹੌਲੀ ਇਹ ਨਾਮ ਕੰਠ ਵਿੱਚ ਆ ਜਾਂਦਾ। ਤੁਸੀਂ ਸਵੇਰੇ ਬੈਠਣਾ ਅਤੇ ਜਪ ਕਰਨਾ, ਦੇਖਣਾ ਉਸ ਦੀ ਵਾਈਬ੍ਰੇਸ਼ਨ, ਧੁਨੀ ਦੀ ਵਾਈਬ੍ਰੇਸ਼ਨ, ਜਿਸ ਨੂੰ ਮਹਾਰਾਜ ਕਹਿੰਦੇ ਨੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ, ਉਹ ਵਾਈਬ੍ਰੇਸ਼ਨ ਤੁਹਾਨੂੰ ਆਪਣੇ ਕੰਠ ਵਿੱਚ ਸੁਣਾਈ ਪਏਗੀ, ਮਹਿਸੂਸ ਹੋਵੇਗੀ, ਫਿਰ ਛਾਤੀ ਵਿੱਚ ਵੀ ਮਹਿਸੂਸ ਹੋਵੇਗੀ। ਫਿਰ ਹੌਲੀ ਹੌਲੀ ਇਹ ਹਿਰਦੇ ਤੋਂ ਵਾਈਬ੍ਰੇਸ਼ਨ ਦੇ ਵਿੱਚ ਤਰੰਗ ਦੇ ਰੂਪ ਵਿੱਚ ਹੁੰਦਾ ਹੋਇਆ ਨਾਮ ਸਾਡੀ ਨਾਭੀ ਤੱਕ ਆ ਜਾਂਦਾ ਹੈ, ਔਰ ਸਾਡੇ ਪ੍ਰਾਣਾਂ ਦਾ ਮਰਕਜ਼ ਸਾਡੀ ਨਾਭੀ ਹੈ। ਇੱਥੋਂ ਹੀ ਧੁਨੀ ਚੱਲਦੀ ਹੈ ਅਤੇ ਆਖਰੀ ਪ੍ਰਾਣ ਵੀ ਜਦ ਕਿਸੇ ਦਾ ਨਿਕਲਦਾ ਹੈ ਨਾ ਤਾਂ ਫਿਰ ਨਾਭੀ 'ਚੋਂ ਹੀ ਨਿਕਲਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਅੰਤ ਕਾਲ ਖੁੱਲ੍ਹੇ ਤੇਰੀ ਗਾਂਠੜੀ, ਅਖੀਰ ਵੇਲੇ ਜਦੋਂ ਇਹ ਤੇਰੀ ਗੰਢ ਖੁੱਲ੍ਹਦੀ ਹੈ। ਇਹ ਦੋ ਤਰ੍ਹਾਂ ਨਾਲ ਖੁੱਲ੍ਹਦੀ ਹੈ, ਇੱਕ ਤਾਂ ਜਦੋਂ ਸੰਸਾਰ ਤੋਂ ਅਸੀਂ ਰੁਖਸਤ ਹੁੰਦੇ ਹਾਂ ਉਦੋਂ ਸਾਡੀ ਨਾਭੀ ਖੁੱਲ੍ਹਦੀ ਹੈ, ਅਤੇ ਦੂਜਾ ਜਪ ਕਰਦਿਆਂ ਕਰਦਿਆਂ ਧੁਨੀ ਦੀ ਵਾਈਬ੍ਰੇਸ਼ਨ ਦੇ ਨਾਲ ਵੀ ਇਹ ਨਾਭੀ ਖੁੱਲ੍ਹ ਜਾਂਦੀ ਹੈ। ਜਦ ਕਿਸੇ ਦੇ ਪ੍ਰਾਣਾਂ ਵਿੱਚ ਨਾਮ ਨਿਵਾਸ ਕਰਦਾ ਨਾ, ਪਰਮਾਤਮਾ ਦੇ ਜਪ ਦੀ ਬਰਕਤ ਇਹ ਪ੍ਰਾਣਾਂ ਵਿੱਚ ਪਹੁੰਚ ਜਾਂਦੀ ਹੈ ਅਤੇ ਫਿਰ ਸਾਡੀ ਨਾਭੀ ਖੁੱਲ੍ਹ ਜਾਂਦੀ ਹੈ ਅਤੇ ਸਰੀਰ ਦੀ ਹਾਲਤ ਬਿਲਕੁਲ ਉਹ ਜਿਹੀ ਹੁੰਦੀ ਹੈ ਜਿਸ ਵਿੱਚ ਮਰਨ ਵੇਲੇ ਦੀ ਜੋ ਹਾਲਤ ਹੁੰਦੀ। ਹਜ਼ਰਤ ਮੁਹੰਮਦ ਸਾਹਿਬ ਦੀ ਜਦ ਇਹ ਹਾਲਤ ਬਣੀ ਸੀ ਨਾ, ਉਹਨਾਂ ਦੀ ਸੁਪਤਨੀ ਬੀਬੀ ਖਦੀਜ਼ਾ ਬੜੀ ਘਬਰਾ ਗਈ ਔਰ ਦੌੜ ਕੇ ਉਹਨਾਂ ਨੇ ਤਬੀਬ ਨੂੰ ਬੁਲਾਇਆ, ਆਖਿਆ ਪਤਾ ਨਹੀਂ ਮੁਹੰਮਦ ਨੂੰ ਕੀ ਹੋ ਗਿਆ ਹੈ, ਉਹਦੇ ਕੰਬਦਾ ਪਿਆ, ਮੁੱਠੀਆਂ ਬੰਦ ਹੁੰਦੀਆਂ ਪਈਆਂ ਨੇ, ਇੱਕ ਰੰਗ ਆ ਰਿਹਾ ਇੱਕ ਰੰਗ ਜਾ ਰਿਹਾ। ਔਰ ਮਨ ਇਸ ਤਰ੍ਹਾਂ ਮਹਿਸੂਸ ਕਰਦਾ, ਮਨ ਨੂੰ ਬਿਲਕੁਲ ਸ਼ਿਓਰ ਹੋ ਜਾਂਦਾ ਹੈ ਕਿ ਹੁਣ ਮੇਰੀ ਮੌਤ ਹੋਣ ਲੱਗੀ ਹੈ। ਮੌਤ ਵਰਗਾ ਸਮਾਂ ਉਹ ਨਾਭੀ ਖੁੱਲ੍ਹਣ ਵੇਲੇ ਪੈਦਾ ਹੁੰਦਾ, ਕ੍ਰੀਏਟ ਹੋ ਜਾਂਦਾ। ਜਿਸ ਤਰ੍ਹਾਂ ਮੌਤ ਦਾ ਪਲ ਹੁੰਦਾ ਉਸ ਤਰ੍ਹਾਂ ਦਾ ਇਹ ਪਲ ਵੀ ਹੁੰਦਾ। ਪਰ ਹਕੀਕਤ ਇਹ ਹੈ, ਉਸ ਤਰ੍ਹਾਂ ਤਨ ਦੀ ਮੌਤ ਹੁੰਦੀ ਹੈ ਪਰ ਇਸ ਤਰ੍ਹਾਂ ਜਪ ਜਪ ਕੇ ਜਦ ਕਿਸੇ ਦੀ ਨਾਭੀ ਖੁੱਲ੍ਹਦੀ ਹੈ, ਤਨ ਤਾਂ ਜ਼ਿੰਦਾ ਰਹਿੰਦਾ ਪਰ ਮਨ ਦੀ ਮੌਤ ਹੋ ਜਾਂਦੀ, ਮਨ ਮਰ ਜਾਂਦਾ। ਮਨ ਮਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਸ਼ਬਦ ਪ੍ਰਾਣਾਂ 'ਚ ਪ੍ਰਵੇਸ਼ ਕਰ ਜਾਂਦਾ। ਸਾਹਿਬ ਜੀ ਦੇ ਅਗੰਮੀ ਬੋਲ ਨੇ, ਕਹਿੰਦੇ ਨੇ ਹੁਣ ਮੇਰਾ ਜੰਮਣਾ ਮਰਨਾ ਮੁੱਕ ਗਿਆ ਹੈ ਕਿਉਂਕਿ ਨਾਮ ਮੇਰੇ ਪ੍ਰਾਣਾਂ 'ਚ ਪ੍ਰਵੇਸ਼ ਕਰ ਗਿਆ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਹੁਣ ਮੇਰਾ ਦੁਬਾਰੇ ਜੰਮਣਾ ਮਰਨਾ ਨਹੀਂ ਆਵੇਗਾ, ਕਿਉਂਕਿ ਨਾਮ ਪ੍ਰਾਣਾਂ 'ਚ ਸਮਾ ਗਿਆ। ਪ੍ਰਾਣਾਂ ਵਿੱਚ ਨਾਮ ਸਮਾ ਜਾਏ ਤਾਂ ਰਸਤਾ ਰਸਨਾ ਨਾਲ ਜਪਣਾ ਹੈ, ਵਾਹਿਗੁਰੂ 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 ਦਾ ਪ੍ਰੇਮ ਨਾਲ ਲੈ ਵਿੱਚ ਜਪ ਕਰਨਾ ਅਤੇ ਕੰਨਾਂ ਨਾਲ ਇਸ ਨੂੰ ਸਰਵਣ ਕਰਨਾ। ਇਹ ਕਿਸੇ ਮਹਾਤਮਾ, ਕਿਸੇ ਗਿਆਨਵਾਨ ਜਾਂ ਕਿਸੇ ਹੋਰ ਸਿਆਣੇ ਪੁਰਖ ਦੀ ਜੁਗਤੀ ਨਹੀਂ ਹੈ, ਇਹ ਜੁਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰੁੱਠ ਕੇ ਸਾਡੀ ਝੋਲੀ 'ਚ ਪਾਈ ਹੈ। ਮਹਾਰਾਜ ਨੇ ਜਪਣ ਦਾ ਤਰੀਕਾ ਦੱਸਿਆ ਹੈ, ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਵਾਹਿਗੁਰੂ ਗਾਉਣ ਦੀ ਤਰ੍ਹਾਂ ਹੋਵੇ, ਜਿਵੇਂ ਕੋਈ ਪ੍ਰੇਮ ਨਾਲ ਗਾ ਰਿਹਾ ਹੁੰਦਾ ਹੈ। ਵਾਹਿਗੁਰੂ ਨੂੰ ਗਾਣਾ ਹੈ, ਮੰਤਰ ਨੂੰ ਗਾਣਾ ਹੈ। ਅਤੇ ਫਿਰ ਹੌਲੀ ਹੌਲੀ ਕੰਠ ਵਿੱਚ, ਕੰਠ 'ਚੋਂ ਹਿਰਦੇ ਵਿੱਚ, ਅਤੇ ਹਿਰਦੇ 'ਚੋਂ ਤਰੰਗ ਰੂਪ ਵਿੱਚ, ਵੇਵ ਰੂਪ ਵਿੱਚ ਇਹ ਨਾਭੀ ਵਿੱਚ ਪ੍ਰਵੇਸ਼ ਕਰ ਜਾਂਦਾ। ਔਰ ਜਪਣ ਦਾ ਵੀ ਆਪਣਾ ਢੰਗ ਹੈ, ਜੋ ਮੇਰੇ ਸਾਹਿਬ ਨੇ ਆਪਣੀ ਬਾਣੀ 'ਚ ਹੀ ਦੱਸਿਆ। ਖੈਰ, ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਤਬੀਬ ਨੂੰ ਖਦੀਜ਼ਾ ਨੇ ਬੁਲਾਇਆ, ਆਖਿਆ ਪਤਾ ਨਹੀਂ ਮੁਹੰਮਦ ਨੂੰ ਕੀ ਹੋ ਗਿਆ ਹੈ, ਜ਼ਰਾ ਜਲਦੀ ਆਓ, ਇਹਦਾ ਤਾਂ ਸਰੀਰ ਡਿੱਗ ਪਿਆ ਹੈ। ਅਤੇ ਤਬੀਬ ਨੇ ਨਬਜ਼ ਦੇਖੀ, ਆਖਣ ਲੱਗੇ ਬਿਲਕੁਲ ਠੀਕ ਹੈ, ਮੁਹੰਮਦ ਦੇ ਸਰੀਰ ਨੂੰ ਤਾਂ ਕੁਛ ਵੀ ਨਹੀਂ ਹੋਇਆ, ਇਹਦਾ ਰਕਤਚਾਪ, ਬਲੱਡ ਪ੍ਰੈਸ਼ਰ ਬਿਲਕੁਲ ਠੀਕ ਹੈ, ਨਾੜੀ ਦੀ ਧੜਕਣ ਬਿਲਕੁਲ ਠੀਕ ਹੈ, ਨੋਰਮਲ ਹੈ ਮੁਹੰਮਦ, ਕੁਛ ਵੀ ਨਹੀਂ ਹੋਇਆ ਇਸ ਨੂੰ। ਕਾਫੀ ਦੇਰ ਬਾਅਦ ਜਦ ਹਜ਼ਰਤ ਮੁਹੰਮਦ ਸਾਹਿਬ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਉਹਨਾਂ ਦੇ ਕੰਠ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ, ਨਾਜ਼ਲ ਹੋਈਆਂ, ਅਤੇ ਫਿਰ ਐਸਾ ਪ੍ਰੇਮ ਵਿੱਚ ਅਲਾਪਦੇ ਪਏ ਸਨ ਅਤੇ ਨਾਲੇ ਅੱਖਾਂ 'ਚੋਂ ਆਂਸੂ ਬਰਸਦੇ ਪਏ ਸਨ, ਖਦੀਜ਼ਾ ਨੇ ਕਹਿ ਦਿੱਤਾ, ਆਖਣ ਲੱਗੀ, ਮੁਹੰਮਦ ਇਹ ਤੂੰ ਨਹੀਂ ਬੋਲ ਰਿਹਾ, ਇਹ ਤੇਰੀ ਆਵਾਜ਼ ਨਹੀਂ ਹੈ, ਮੈਨੂੰ ਲੱਗਦਾ ਤੇਰੇ ਵਿੱਚ ਕੋਈ ਹੋਰ ਬੋਲਦਾ ਪਿਆ। ਬਹੁਤ ਡਰ ਗਈ ਸੀ ਖਦੀਜ਼ਾ ਵੀ, ਇਹ ਤੂੰ ਨਹੀਂ ਬੋਲਦਾ ਪਿਆ, ਇਹ ਕੋਈ ਹੋਰ ਬੋਲਦਾ ਪਿਆ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਆਖਿਆ, ਖਦੀਜ਼ਾ ਮੁਹੰਮਦ ਦੀ ਮੌਤ ਹੋ ਗਈ ਹੈ, ਇਹ ਹੁਣ ਖੁਦਾ ਬੋਲਦਾ ਪਿਆ ਹੈ, ਪਰਮਾਤਮਾ ਆਪ ਆਪਣੀ ਆਵਾਜ਼ ਪ੍ਰਗਟ ਕਰ ਰਿਹਾ ਹੈ। ਫਿਰ ਅੰਦਰ ਬਾਹਰ ਇਹ ਦਿਖਾਈ ਪੈਣ ਲੱਗ ਪੈਂਦਾ, ਅੰਦਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਫਿਰ ਸਾਰਿਆਂ 'ਚ ਕਰਤਾ ਪੁਰਖ ਦਾ ਉਹ ਨੂਰਾਨੀ ਝਲਕ ਆ ਰਹਾ, ਉਹ ਨੂਰਾਨੀ ਦੀਦਾਰ ਪ੍ਰਾਪਤ ਹੋਣ ਲੱਗ ਪੈਂਦਾ ਹੈ। ਇਸ ਲਈ ਮੇਰੇ ਸਤਿਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਹੁਣ ਹੋਰ ਕੋਈ ਦਿਖਾਈ ਨਹੀਂ ਪੈਂਦਾ, ਪਰ ਇਹ ਬਰਕਤ ਗੁਰੂ ਨੇ ਝੋਲੀ 'ਚ ਪਾਈ। ਗੁਰੂ ਦਿਖਾਇਓ ਗੁਰਹੇ ਦਿਖਾਇਓ ਲੋਏ ਨਾ, ਇਤੈ ਉਤੈ ਘੱਟ 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 ਘੱਟ, ਤੂੰ ਹੀ ਮੋਹੇ ਨਾ। ਗੁਰੂ ਦੀ ਗੱਲ ਨੂੰ ਸਮਝਣਾ ਪੈਂਦਾ, ਫਿਰ ਇਹ ਅਨਹਦ ਨਾਦ ਸੁਣਾਈ ਪੈਣ ਲੱਗ ਪੈਂਦਾ। ਇੱਕ ਗਾਥਾ ਹੋਰ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ, ਰਾਜਸਥਾਨ ਦੇ ਇੱਕ ਮਹਾਰਾਜੇ ਦੀ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਰਾਜਾ ਬੈਠਾ ਹੈ, ਉਸਦਾ ਤੁਹਾਨੂੰ ਵਾਕਿਆ ਸਰਵਣ ਕਰਾਂਦਾ। ਔਰ ਇਸਦਾ ਨਾਂ ਸੀ ਪ੍ਰਤਾਪ ਰਾਏ ਚੌਹਾਨ, ਮਹਾਰਾਜਾ ਗਾਗਰੌਨ ਰਿਆਸਤ, ਝਾਲਾਵਾੜ ਤੋਂ ਕੋਈ 150 ਕਿਲੋਮੀਟਰ ਦੂਰ ਇਹ ਰਿਆਸਤ ਹੈਗੀ ਹੈ, ਜਿਸ ਦਾ ਨਾਮ ਹੈਗਾ ਹੈ ਗਾਗਰੌਨ। ਇੱਥੋਂ ਦਾ ਰਾਜਾ ਸੀ ਪ੍ਰਤਾਪ ਰਾਏ ਚੌਹਾਨ, ਅਗਨੀਵੰਸ਼ੀ ਖਾਨਦਾਨ 'ਚੋਂ। ਪਰ ਤੁਹਾਡੀ ਤਰ੍ਹਾਂ ਜਿਵੇਂ ਤੁਸੀਂ ਸਤਸੰਗਤ 'ਚ ਆ ਕੇ ਬੈਠਦੇ ਹੋ ਨਾ, ਇਹ ਵੀ ਸਤਸੰਗਤ ਵਿੱਚ ਬੈਠਣ ਲੱਗ ਪਿਆ ਅਤੇ ਅਖੀਰ ਮਹਾਤਮਾਵਾਂ ਨੂੰ ਕਹਿਣ ਲੱਗ ਪਿਆ, ਬਈ ਮੇਰੇ ਘਰ ਵੀ ਚਰਨ ਪਾਓ, ਮੇਰੇ ਘਰ ਵੀ ਆ ਕੇ ਕਥਾ ਕੀਰਤਨ ਹੋਵੇ, ਜਾਪ ਹੋਵੇ। ਕਈ ਦਫ਼ਾ ਸਾਰੀ ਸਾਰੀ ਰਾਤ ਇਹ ਸੰਗਤ ਵਿੱਚ ਬੈਠਾ ਰਹਿੰਦਾ। ਅਤੇ ਹਰ ਇੱਕ ਮਹਾਤਮਾ ਨੂੰ ਪੁੱਛਦਾ ਰਹਿੰਦਾ ਬਈ ਕੋਈ ਐਸਾ ਹੋਵੇ ਹੋਏ ਵਿਚੋਲਾ ਆਣ ਮਿਲਾਵੇ, ਕੋਈ ਐਸਾ ਹੋਵੇ ਜੋ ਮੈਨੂੰ ਪਰਮਾਤਮਾ ਨਾਲ ਮਿਲਾ ਦੇਵੇ, ਮੇਰਾ ਮਨ ਵੀ ਉਸਨੂੰ ਮਿਲਣ ਲਈ ਕਰਦਾ। ਜਦੋਂ ਮਿਲਿਆ ਹੋਇਆ ਨਾਲ ਮਨੁੱਖ ਮਿਲਦਾ ਹੈ ਨਾ, ਫਿਰ ਪਰਮਾਤਮਾ ਦੇ ਮਿਲਣ ਦਾ ਸ਼ੌਕ ਪੈਦਾ ਮਨ ਵਿੱਚ ਹੁੰਦਾ ਹੈ। ਅਤੇ ਸਾਹਿਬ ਜੀ ਦੀ ਬਾਣੀ ਦੇ ਬਚਨ ਨੇ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਪੁੱਛਦਾ ਰਹਿੰਦਾ ਵੀ ਕੋਈ ਐਸਾ ਹੋਵੇ ਜਿਸ ਦੇ ਮਿਲਣ ਕਰਕੇ ਮੇਲ ਹੋ ਜਾਵੇ। ਅਤੇ ਇਸਨੂੰ ਪਤਾ ਲੱਗਿਆ ਬਈ ਬਨਾਰਸ ਵਿੱਚ ਇੱਕ ਮਹਾਂਪੁਰਖ ਰਹਿੰਦਾ ਹੈ ਜਿਸ ਦਾ ਨਾਮ ਰਾਮਾਨੰਦ ਹੈ, ਤੂੰ ਉਸ ਕੋਲ ਜਾਏ ਤਾਂ ਤੇਰੀ ਗੱਲ ਬਣ ਸਕਦੀ। ਆਪਣਾ ਲਾਮ ਲਸ਼ਕਰ ਨਾਲ ਲੈ ਕੇ ਅਤੇ ਆਪਣੀ ਮਹਾਰਾਣੀ ਸੀਤਾਬਾਈ ਨੂੰ ਨਾਲ ਲੈ ਕੇ ਅਤੇ ਬਨਾਰਸ ਵਿੱਚ ਪਹੁੰਚ ਗਿਆ। ਪੰਜ ਸੱਤ ਦਿਨ ਸਤਸੰਗਤ ਵਿੱਚ ਬੈਠਾ ਰਿਹਾ, ਜਪ ਤਪ ਕਰਦਾ ਰਿਹਾ, ਸੇਵਾ ਕਰਦਾ ਰਿਹਾ, ਅਤੇ ਆਪਣੇ ਸ਼ਾਹੀ ਲੈਟਰ ਪੈਡ 'ਤੇ ਲਿਖ ਕੇ ਨਾ ਅਤੇ ਸਵਾਮੀ ਰਾਮਾਨੰਦ ਜੀ ਦੇ ਅੱਗੇ ਇਸ ਰਾਜੇ ਨੇ ਆਪਣੀ ਬੇਨਤੀ ਰੱਖ ਦਿੱਤੀ। ਆਖਣ ਲੱਗਾ ਜੀ, ਗਾਗਰਾਉਣ ਦਾ ਰਾਜਾ ਪ੍ਰਤਾਪ ਰਾਏ ਚੌਹਾਨ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਪੁਤਾਨੇ ਵਿੱਚੋਂ ਸੀ ਇਹ ਰਾਜਾ, ਅਤੇ ਸਵਾਮੀ ਰਾਮਾਨੰਦ ਨੇ ਆਪਣੀ ਛੜੀ ਦੇ ਨਾਲ ਸੋਟੀ ਦੇ ਨਾਲ ਉਹ ਲੈਟਰ ਚੁੱਕ ਕੇ ਦੂਰ ਸੁੱਟ ਦਿੱਤਾ। ਲੈਟਰ ਹੈੱਡ 'ਤੇ ਲਿਖਿਆ ਹੋਇਆ ਦੂਰ ਸੁੱਟ ਦਿੱਤਾ ਅਤੇ ਆਖਣ ਲੱਗੇ, ਰਾਜਿਆਂ ਰੂਜਿਆਂ ਲਈ ਸਾਡੇ ਕੋਲ ਟਾਈਮ ਨਹੀਂ ਹੈ, ਸਾਡੇ ਕੋਲ ਤਾਂ ਮਸਾਂ ਟਾਈਮ ਆਪਣੇ ਸੇਵਕਾਂ ਲਈ ਨਿਕਲਦਾ ਹੈ, ਰਾਜਿਆਂ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ। ਇਹ ਵੀ ਮਹਾਂਪੁਰਖਾਂ ਦੀ ਕਰਨੀ ਆਉਂਦੀ ਹੈ। ਲੋਕ ਰਾਜਿਆਂ ਦੇ ਪਿੱਛੇ ਦੌੜਦੇ ਫਿਰਦੇ ਨੇ ਅਤੇ ਮਹਾਂਪੁਰਖ ਇਹਨਾਂ ਦੀ ਪਰਵਾਹ ਨਹੀਂ ਕਰਦੇ। ਰੰਗ ਹੱਸੇ ਹੈ, ਰੰਗ ਰੋਵੇ ਹੈ, ਚੁੱਪ ਵੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹ ਲੈਟਰ ਪਰੇ ਸੁੱਟ ਦਿੱਤਾ ਅਤੇ ਕਹਿ ਦਿੱਤਾ ਬਈ ਸਾਡੇ ਕੋਲ ਤਾਂ ਆਪਣੇ ਸੇਵਕਾਂ ਲਈ ਮਸਾਂ ਹੀ ਟਾਈਮ ਹੈ, ਅਸੀਂ ਰਾਜਿਆਂ ਮਹਾਰਾਜਿਆਂ ਨੂੰ ਨਹੀਂ ਮਿਲਦੇ। ਪਤਾ ਚੱਲ ਗਿਆ ਇਹ ਸਾਰੇ ਨੂੰ ਸਮਝਣਾ ਹੁੰਦਾ। ਖੇਡ ਤਾਂ ਬਣਦੀ ਹੈ ਜਦ ਅਸੀਂ ਗੁਰੂ ਦੀ ਗੱਲ ਨੂੰ ਸਮਝਦੇ ਹਾਂ। ਆਪਣੀ ਮਹਾਰਾਣੀ ਨੂੰ ਕਹਿਣ ਲੱਗਾ ਬਈ ਗੱਲ ਹੈ, ਇਹ ਮੇਰਾ ਤਾਜ ਤੂੰ ਲੈ ਜਾ ਅਤੇ ਤੂੰ ਰਾਜ ਚਲਾ। ਮੈਨੂੰ ਤਾਂ ਪਤਾ ਚੱਲ ਗਿਆ ਕਿ ਉਹਨਾਂ ਨੇ ਤਾਂ ਮਿਲਣਾ ਜੇ ਮੈਂ ਸੇਵਕ ਬਣਾਂਗਾ। ਮਹਾਰਾਜ ਬਾਣੀ 'ਚ ਕਹਿੰਦੇ ਨੇ ਨਾ, ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਿ ਨਿਕਟ ਨਾ ਆਵਤ ਕਾਲ। ਅਤੇ ਸੇਵਕ ਨੂੰ ਪਦਵੀ ਇਹ ਮਿਲਦੀ ਹੈ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਇਹ ਪਦਵੀ ਸੇਵਕ ਦੀ ਝੋਲੀ 'ਚ ਪੈ ਜਾਂਦੀ। ਅਤੇ ਸੀਤਾਬਾਈ ਮਹਾਰਾਣੀ ਸੀ, ਉਹ ਕਹਿਣ ਲੱਗੀ ਬਈ ਫਿਰ ਠੀਕ ਹੈ, ਆਪਾਂ ਭਾਵੇਂ ਰਾਜਕੁਮਾਰ ਛੋਟਾ ਹੀ ਹੈ, ਉਸ ਨੂੰ ਤਖਤ ਦੇ ਦਿੰਦੇ ਹਾਂ, ਜਿੱਥੇ ਤੁਸਾਂ ਰਹਿਣਾ ਮੈਂ ਤੁਹਾਡੇ ਨਾਲ ਹੀ ਰਹਿਣਾ, ਮੈਂ ਉੱਥੇ ਕੋਈ ਨਹੀਂ ਜਾਣਾ। ਬੜੀ ਸਤਵੰਤੀ ਰਾਣੀ ਹੋਵੇਗੀ ਜਿਸਨੇ ਇਹ ਗੱਲ ਕਹਿ ਦਿੱਤੀ। 12 ਸਾਲ ਦੋਵੇਂ ਜੀ ਸਵਾਮੀ ਰਾਮਾਨੰਦ ਦੀ ਸੇਵਾ ਕਰਦੇ ਰਹੇ, ਜੋੜੇ ਝਾੜਦੇ ਰਹੇ, ਲੰਗਰ ਬਣਾਉਂਦੇ ਰਹੇ, ਦਰੀਆਂ ਵਿਛਾਉਂਦੇ ਰਹੇ ਔਰ ਫਰਸ਼ 'ਤੇ ਪੋਚਾ ਆਦਿਕ ਲਾਉਂਦੇ ਰਹੇ। ਚੱਲਦਿਆਂ ਚੱਲਦਿਆਂ ਦੋਹਾਂ ਦੇ ਪੈਰ ਫਟ ਗਏ, ਥਾਂ ਲਿੰਬਦਿਆਂ ਲਿੰਬਦਿਆਂ ਹੱਥ ਫਟ ਗਏ ਔਰ ਸਾਰਾ ਸਾਰਾ ਸਰੀਰ ਕਰੂਪ ਹੋ ਗਿਆ ਦੋਹਾਂ ਦਾ। 12 ਸਾਲਾਂ ਬਾਅਦ 12 ਸਾਲਾਂ ਤੱਕ ਉਹਨਾਂ ਨੇ ਬੁਲਾਇਆ ਵੀ ਨਾ, ਤੂੰ ਕੌਣ ਹੈ। ਅਤੇ 12 ਸਾਲਾਂ ਬਾਅਦ ਫਿਰ ਇੱਕ ਕਾਗਜ਼ 'ਤੇ ਲਿਖ ਕੇ ਅੱਗੇ ਰੱਖ ਦਿੱਤਾ ਬਈ ਤੁਹਾਡਾ ਸੇਵਕ ਪ੍ਰਤਾਪ ਰਾਏ ਚੌਹਾਨ ਤੁਹਾਡੇ ਨਾਲ 2 ਪਲ ਗੱਲ ਕਰਨੀ ਚਾਹੁੰਦਾ। ਅਤੇ ਸਵਾਮੀ ਰਾਮਾਨੰਦ ਨੇ ਫਿਰ ਸੋਟੀ ਨਾਲ ਸੁੱਟ ਦਿੱਤਾ, ਆਖਣ ਲੱਗੇ, ਇੰਨੇ ਕਾਹਲਿਆਂ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ, ਅਸੀਂ ਤਾਂ ਉਹਨਾਂ ਨਾਲ ਗੱਲ ਕਰਦੇ ਹਾਂ ਜਿਹੜੇ ਸਹਿਜ ਵਿੱਚ ਹੋਵਣ, ਕਾਹਲੇ ਪੈਣ ਵਾਲਿਆਂ ਨਾਲ ਗੱਲ ਨਹੀਂ ਕਰਦੇ। ਕਿਸੇ ਨੇ 12 ਸਾਲ, ਕਿਸੇ ਨੇ 24 ਸਾਲ। ਬਈ 24 ਸਾਲ ਹੋਰ ਲੰਘ ਗਏ ਅਤੇ ਨਾ ਬੁਲਾਇਆ ਅਤੇ ਨਾ ਕੋਈ ਗੱਲ ਕੀਤੀ। ਪੁਰਾਣੇ ਸਮੇਂ 'ਚ ਸਾਧਨਾ ਇੰਨੀ ਕਠਿਨ ਸੀ। ਬੁੱਢੇ ਹੋ ਗਏ ਦੋਵੇਂ ਜੀ, ਚੱਲਣਾ ਫਿਰਨਾ ਸਰੀਰ ਦਾ ਔਖਾ ਹੋ ਗਿਆ ਸੀ, ਕਠਿਨਾਈ ਹੋ ਗਈ ਸੀ। ਫਿਰ ਇੱਕ ਦਿਨ ਬੇਨਤੀ ਭਿਜਵਾਈ ਉਹਨਾਂ ਦੀ ਇੱਕ ਨਿਕਟਵਰਤੀ ਸਿੱਖ ਦੇ ਥਰੂ, ਬਈ ਜਾਓ ਬੇਨਤੀ ਕਰੋ, ਬਈ ਹੁਣ ਤਾਂ ਆਖਰੀ ਸਮਾਂ ਆ ਗਿਆ, ਹੁਣ ਤਾਂ ਬੁਲਾ ਲੈਣ, ਹੁਣ ਤਾਂ ਗੱਲ ਕਰ ਲੈਣ। ਉਸ ਸੇਵਕ ਨੇ ਰੋਂਦਿਆਂ ਹੋਇਆਂ ਕਿਹਾ, ਮਹਾਰਾਜ ਤੁਹਾਨੂੰ ਮਿਲਣ ਲਈ 37 ਸਾਲ ਹੋ ਗਏ ਨੇ, ਪ੍ਰਤਾਪ ਰਾਏ ਚੌਹਾਨ ਅਤੇ ਉਹਦੀ ਰਾਣੀ ਤੁਹਾਡੀ ਸੇਵਾ 'ਚ ਹੈਗੇ ਨੇ, ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਨੇ। ਅਤੇ ਸਵਾਮੀ ਰਾਮਾਨੰਦ ਕਹਿਣ ਲੱਗੇ, ਇੰਨੀ ਕਾਹਲੀ ਹੈ ਤਾਂ ਫਿਰ ਗੰਗਾ 'ਚ ਡੁੱਬ ਕੇ ਮਰ ਜਾਵੇ, ਮੈਂ ਕਾਹਲੇ ਬੰਦਿਆਂ ਨਾਲ ਗੱਲ ਨਹੀਂ ਕਰਦਾ। ਹੱਦ ਹੋ ਗਈ, 37 ਸਾਲ ਹੋ ਗਏ ਆਇਆ ਹੋਇਆ, ਅਜੇ ਕਾਹਲੀ ਹੈ। ਆਖਣ ਲੱਗੇ, ਮੈਂ ਕਾਹਲੇ ਬੰਦਿਆਂ ਨਾਲ ਗੱਲ ਨਹੀਂ ਕਰਦਾ। ਅਤੇ ਪ੍ਰਤਾਪ ਰਾਏ ਚੌਹਾਨ ਨੂੰ ਪਤਾ ਚੱਲ ਗਿਆ, ਬਈ ਮੈਨੂੰ ਆਗਿਆ ਗੰਗਾ 'ਚ ਮਰਨ ਵਾਸਤੇ ਹੋਈ। ਫਿਰ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਦੌੜ ਕੇ ਜਾ ਕੇ ਜਿੱਥੇ ਗਹਿਰਾ ਪਾਣੀ ਸੀ ਨਾ, ਗੰਗਾ ਵਿੱਚ ਛਲਾਂਗ ਲਗਾ ਦਿੱਤੀ ਅਤੇ ਦੌੜਦੇ ਹੋਏ ਆਏ ਸਵਾਮੀ ਰਾਮਾਨੰਦ। ਉਹਨਾਂ ਨੇ ਮਰਨ ਨਾ ਦਿੱਤਾ ਅਤੇ ਬਾਹਰ ਕੱਢ ਲਿਆ। ਆਖਣ ਲੱਗੇ, ਮਰਨ ਲਈ ਵੀ ਇੰਨਾ ਕਾਹਲਾ ਪੈ ਗਿਆ ਹੈ? ਅਤੇ ਸਵਾਮੀ ਰਾਮਾਨੰਦ ਜੀ ਨੇ ਜਦ ਗਲ ਨਾਲ ਲਾਇਆ, ਬਾਹਰ ਕੱਢਿਆ, ਅਤੇ ਪ੍ਰਤਾਪ ਰਾਏ ਚੌਹਾਨ ਨੂੰ ਕੋਈ ਗੱਲ ਨਾ ਆਈ ਅਤੇ ਉੱਚੀ ਉੱਚੀ ਰੋਣ ਲੱਗ ਪਏ। ਪ੍ਰਤਾਪ ਰਾਏ ਚੌਹਾਨ ਰਾਜਾ ਮਹਾਰਾਜਾ ਗਾਗਰੌਨ ਰਿਆਸਤ ਅਤੇ ਆਖਣ ਲੱਗੇ, ਦੱਸ ਕੀ ਚਾਹੁੰਦਾ ਹੈ? ਕਿਹਾ, ਭਗਵਾਨ ਮੈਂ ਇਹ ਚਾਹੁੰਦਾ ਹਾਂ, ਜੋ ਤੁਸੀਂ ਚਾਹੁੰਦੇ ਹੋ ਮੈਂ ਉਸ ਤਰ੍ਹਾਂ ਦਾ ਹੋ ਜਾਵਾਂ, ਮੈਂ ਇਹ ਚਾਹੁੰਦਾ ਹਾਂ, ਹੋਰ ਮੈਂ ਕੁਝ ਨਹੀਂ ਚਾਹੁੰਦਾ, ਜੋ ਤੁਸੀਂ ਚਾਹੋ ਮੈਂ ਉਸ ਤਰ੍ਹਾਂ ਦਾ ਹੋ ਜਾਵਾਂ। ਅਤੇ ਸਵਾਮੀ ਰਾਮਾਨੰਦ ਕਹਿਣ ਲੱਗੇ, ਫਿਰ ਅਸੀਂ ਤੇਰਾ ਨਾਂ ਛੋਟਾ ਕਰਨਾ ਚਾਹੁੰਦੇ ਹਾਂ, ਇਹ ਤੇਰਾ ਨਾਮ ਬੜਾ ਵੱਡਾ ਹੈ, ਪ੍ਰਤਾਪ ਰਾਏ ਚੌਹਾਨ ਮਹਾਰਾਜਾ ਗਾਗਰੌਨ ਰਿਆਸਤ ਅਗਨੀਵੰਸ਼ੀ, ਹੋਰ ਵੀ ਕਈ ਲਕਬ ਸਨ, ਅਸੀਂ ਤੇਰਾ ਨਾਮ ਛੋਟਾ ਕਰਨਾ ਚਾਹੁੰਦੇ ਹਾਂ। ਅਤੇ ਰੋਂਦੇ ਹੋਏ ਪ੍ਰਤਾਪ ਰਾਏ ਨੇ ਹੱਥ ਜੋੜੇ, ਆਖਿਆ, ਸਵਾਮੀ ਜੀ, ਜੋ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ, ਮੇਰਾ ਸਰੀਰ ਵੀ ਕੱਟਣਾ ਚਾਹੋ ਤਾਂ ਕੱਟ ਸਕਦੇ ਹੋ, ਐਵੇਂ ਖੇਡ ਨਹੀਂ ਬਣਦੀ। ਫਿਰ ਉਹਨਾਂ ਨੇ ਨਾਂ ਰੱਖਿਆ। ਆਖਣ ਲੱਗੇ, ਚੰਗਾ, ਬਾਕੀ ਸਾਰਾ ਨਾਂ ਹਟਾ ਦਿੰਦੇ ਹਾਂ, ਤੇਰਾ ਪ੍ਰਤਾਪ ਨਾਂ ਵੀ ਮਿਟਾ ਦਿੰਦੇ ਹਾਂ, ਅਤੇ ਦੋ ਪੱਪੇ ਹੀ ਰੱਖ ਲੈਂਦੇ ਹਾਂ, ਅਤੇ ਤੇਰਾ ਨਾਂ ਪੀਪਾ ਰੱਖ ਦਿੰਦੇ ਹਾਂ। ਵੇਖੋ ਮਹਾਤਮਾ ਦੀ ਗੱਲ, ਕਹਿਣ ਲੱਗੇ, ਤੇਰਾ ਨਾਮ ਪੀਪਾ ਰੱਖ ਦਿੰਦੇ ਹਾਂ, ਨਾਲੇ ਭਰਿਆ ਰਹੋ ਅਤੇ ਨਾਲੇ ਵੱਜਦਾ ਰਹੋ। ਪਰਮਾਤਮਾ ਦੀ ਗੱਲ ਲੋਕਾਂ ਨੂੰ ਸੁਣਾਉਂਦਾ ਰਹਿ ਅਤੇ ਉਸ ਮਹਾਨ ਪੁਰਖ ਦਾ ਨਾਮ ਪੀਪਾ ਹੋਇਆ। ਔਰ ਇਸ ਭਗਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਈ ਬੇਦਾ ਕਾਇਓ ਖੋਜੋ ਪਾਤੀ। ਬੜੇ ਮਹਾਂਬੋਲ ਨੇ, ਪੀਪਾ ਪ੍ਰਣਵੈ ਪਰਮ ਤੱਤ ਹੈ ਸਤਿਗੁਰੂ ਹੋਏ ਲਿਖਾਵੈ। ਪਰਮ ਤੱਤ ਤਾਂ ਤੇਰੇ ਅੰਦਰ ਹੀ ਹੈ ਪੁਰਖਾ, ਪਰ ਗੁਰੂ ਮਿਹਰ ਕਰ ਦੇਵੇ ਫਿਰ ਇਹ ਅਨਹਦ ਨਾਦ ਸੁਣਾਈ ਪੈਣ ਲੱਗ ਪੈਂਦਾ ਹੈ ਅਤੇ ਅੰਦਰ ਬਾਹਰ ਦਿਖਾਈ ਪੈਣ ਲੱਗ ਪੈਂਦਾ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ। ਫਿਰ ਬਿਨਾਂ ਵਜਾਇਆ ਹੋਇਆ ਕੋਈ ਵਾਜਾ ਅੰਦਰ ਸੁਣਾਈ ਪੈਣ ਲੱਗ ਪੈਂਦਾ ਹੈ, ਜਿਵੇਂ ਇਹ ਮਹਾਂਪੁਰਖ ਆਤਮਾ ਦੇ ਬੋਲ ਨੇ। ਭਗਤ ਸਿਰਮੌਰ ਭਗਤ ਕਬੀਰ ਜੀ ਦੇ ਕਹਿੰਦੇ ਨੇ, ਮੇਰੇ ਅੰਦਰ ਇੱਕ ਢੋਲ ਵੱਜਦਾ ਪਿਆ ਜੋ ਮੜਿਆ ਹੋਇਆ ਨਹੀਂ ਹੈ ਦੋਹਾਂ ਪਾਸਿਆਂ ਤੋਂ, ਅਣਮੜਿਆ ਮੰਦਲ ਵੱਜੈ ਬਿਨ ਸਾਵਣ ਘਨ ਹਰ ਗਾਜੈ। ਜਪਦਿਆਂ ਜਪਦਿਆਂ ਮਸਤਕ ਵਿੱਚੋਂ ਕਾਲਾਪਨ ਦੂਰ ਹੋ ਜਾਂਦਾ। ਜੇ ਅਸੀਂ ਆਮ ਜਿਹੜੇ ਮਨੁੱਖ ਹਾਂ ਅੱਖਾਂ ਬੰਦ ਕਰੀਏ ਤਾਂ ਅੰਦਰ ਹਨੇਰਾ ਦਿਖਾਈ ਪੈਂਦਾ ਹੈ, ਪਰ ਜਪਣ ਵਾਲੇ ਜਦ ਨੇਤਰ ਬੰਦ ਕਰਦੇ ਨੇ ਤਾਂ ਉਹ ਬੱਦਲ ਹਟ ਗਿਆ ਹੁੰਦਾ, ਸਫੈਦ ਰੰਗ ਦੀ ਰੌਸ਼ਨੀ ਨਾਲ ਉਹਨਾਂ ਦਾ ਇਹ ਸਕੁੱਲ ਭਰਿਆ ਹੁੰਦਾ, ਇਹ ਖੋਪੜਾ ਭਰਿਆ ਹੁੰਦਾ ਸਫੈਦ ਰੰਗ ਦੀ ਰੋਸ਼ਨੀ ਨਾਲ। ਕਬੀਰ ਕਹਿੰਦੇ ਨੇ ਅੰਦਰ ਬੱਦਲ ਤੇ ਨਹੀਂ ਰਿਹਾ, ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਘਰ ਹਰ ਬਾਗ ਬੱਜ ਗਾਜੈ, ਬਾਦਲ ਬਿਨ ਵਰਖਾ ਹੋਈ ਜੋ ਤੱਤ ਵਿਚਾਰੇ ਕੋਈ। ਕਹਿੰਦੇ ਨੇ ਬੱਦਲ ਤੇ ਹੁਣ ਅੰਦਰ ਨਹੀਂ ਰਿਹਾ, ਕਾਲਖ ਤਾਂ ਕੋਈ ਅੰਦਰ ਨਹੀਂ ਰਹੀ, ਪਰ ਅੰਦਰ ਪ੍ਰਭੂ ਦੇ ਨਾਮ ਦੀ ਬਰਸਾਤ ਹੁੰਦੀ ਪਈ ਹੈ ਅਤੇ ਮੇਰਾ ਮਨ ਉਸ ਵਿੱਚ ਖੀਵਾ ਹੁੰਦਾ ਜਾ ਰਿਹਾ। ਤੁਸੀਂ ਰੋਜ਼ ਮਹਾਰਾਜ ਦੇ ਬੋਲ ਸੁਣਦੇ ਹੋ, ਆਪ ਕਹਿੰਦੇ ਨੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਫਿਰ ਬਰਸਾਤ ਪਾਣੀ ਦੀਆਂ ਬੂੰਦਾਂ ਦੀ ਨਹੀਂ ਆਉਂਦੀ, ਇਹ ਬਰਸਾਤ ਅੰਮ੍ਰਿਤ ਰਸ ਦੀ ਆਉਂਦੀ। ਪਰ ਕਿਵੇਂ ਹੋਵੇਗੀ, ਕਿਵੇਂ ਇਹ ਅਨਹਦ ਬਿਨਾਂ ਵਜਾਇਆ ਹੋਇਆ ਵਾਜਾ ਅੰਦਰ ਸੁਣਾਈ ਪਵੇਗਾ, ਇਹ ਸਾਰੀ ਵਿਚਾਰ ਕੱਲ੍ਹ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਨੇ ਸਰਵਣ ਕੀਤਾ। ਮਹਾਰਾਜ ਦੀਆਂ ਪੰਗਤੀਆਂ ਤੁਸੀਂ ਯਾਦ ਰੱਖਣੀਆਂ, ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ। ਜਿਸ ਦੇ ਮਨੋਂ ਦੂਜਾ ਫੇਰਾ ਪਰਮਾਤਮਾ ਨਾਲ ਹੋ ਜਾਂਦਾ ਹੈ ਉਸ ਦੇ ਅੰਦਰ ਇਹ ਨਾਦ ਪ੍ਰਗਟ ਹੋਣ ਲੱਗ ਪੈਂਦਾ, ਸੁਣਾਈ ਪੈਣ ਲੱਗ ਪੈਂਦਾ। ਕਿਵੇਂ ਕਿਵੇਂ ਦਾ ਸੁਣਾਈ ਪੈਂਦਾ ਹੈ, ਉਹ ਮਹਾਂਪੁਰਖਾਂ ਦੇ ਅਨੁਭਵ, ਜਿਨ੍ਹਾਂ ਨੂੰ ਸੁਣਿਆ ਉਹਨਾਂ ਨੇ ਜੋ ਬਿਆਨ ਕੀਤਾ, ਉਹ ਮੈਂ ਥੋੜ੍ਹਾ ਜਿਹਾ ਕੱਲ੍ਹ ਆਪ ਜੀ ਦੇ ਨਜ਼ਰ ਕਰਨ ਦਾ ਯਤਨ ਕਰਾਂਗਾ। ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬੜੇ ਪ੍ਰੇਮ ਨਾਲ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਪਾਤਸ਼ਾਹ ਸਾਰਿਆਂ ਦੀਆਂ ਝੋਲੀਆਂ ਆਪਣੇ ਦਰ ਦੀ ਇਸ ਮਹਾਨ ਬਰਕਤ ਨਾਲ ਭਰ ਕੇ ਨਿਵਾਜਣ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਅਤੇ ਆਓ ਹੁਣ ਰਲ ਕੇ ਸਾਰੇ ਆਨੰਦ ਸਾਹਿਬ ਜੀ ਦੇ ਪਾਠਾਂ ਵਿੱਚ ਆਪਣਾ ਆਪਣਾ ਹਿੱਸਾ ਪ੍ਰਾਪਤ ਕਰੀਏ। ਅਤੇ ਇਸ ਆਨੰਦ ਸਾਹਿਬ ਦੇ ਪਾਠ ਦੀ ਵੀ ਆਖਰੀ ਪੰਗਤੀ ਹੈ, ਵਾਜੇ ਅਨਹਦ ਤੂਰੇ, ਕੋਈ ਰਸਨਾ ਵਾਂਝੀ ਨਾ ਰਹੇ ਜੋ ਇਹ ਮਹਾਨ ਬਰਕਤ ਨੂੰ ਪ੍ਰਾਪਤ ਨਾ ਕਰ ਸਕੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਵਾਹ ਵਾਹ। ਹਰ ਨਾਦ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਵਾਹ ਵਾਹ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, दुख रोग संताप उतरे सुनी सच्ची बाणी, सुनते पुनीत कहते पवित्र सतगुर रहया पर, बिनवंत नानक गुर चरण लागे वाजे, बिनवंत नानक गुर चरण लागे वाजे अनहद। श्लोक पवन गुरु पाणी पिता माता तरत महात। चंगियाईयां बुरियाईयां वाचै धर्म हदूर, जिनी नाम त्याया गए मशक्कत, नानक ते मुख उजले केती छुट्टी, नानक ते मुख उजले केती छुट्टी। वाहिगुरु जी का खालसा, वाहिगुरु जी की फतेह। तू